तो बौद्धा तू ही मच को रूप कह है
तो बौद्धा तू ही बौद्ध अवतार है जरा बौद्धा भी तेरा ही रोल
तो बौद्धा तू ही
तेरे रूप ने रूप ने तेरे बौद्धा भी तू ही
मच को रूप कह है
मच को रूप कह है मच जरा है असत्य मच किसे मच का नाम नहीं है ਜਿਹੜਾ ਵਿਛਿੰਦਰ ਨਾਥ ਹੈ ਉਹਦਾ ਗਿਆਨ ਮੱਚ ਉਹਨੂੰ ਕਿਹਾ ਹੋਇਆ ਵਿਛਿੰਦਰ ਨਾਥ ਜਿਹੜਾ ਹੋਇਆ ਮੱਛ ਦੇ ਪੇਟ ਚੋਂ ਨਹੀਂ ਹੋਇਆ ਉਹਦਾ ਮੈਂ ਕਹਾਣੀ ਬਣਾਈ ਹੋਈ ਇਹਨਾਂ ਨੇ ਗਿਆਨ ਗਿਆਨੀ ਆ ਵਿਛਿੰਦਰ ਨਾਥ ਦਾ ਦੇਖੋ ਉਹਦੇ ਵਿੱਚ ਪ੍ਰਵੋਧ ਚੰਦਰ ਨਾਟਕ ਦੇ ਵਿੱਚ ਕਿੱਡਾ ਕਿੱਡਾ ਗਿਆਨ ਹੈ ਵਿਛਿੰਦਰ ਨਾਥ ਨੇ ਦਿੱਤਾ ਵਿਛਿੰਦਰ ਨਾਥ ਜਿਹੜਾ ਹੈਗਾ ਵਿਛਿੰਦਰ ਨਾਥ ਨੂੰ ਮੱਛ ਕਿਹਾ ਹੋਇਆ ਨਾ ਉਹਦਾ ਵਿਛਿੰਦਰ ਨਾਥ ਮੱਛ ਕੋ ਰੂਪ
ਕਹਿ
ਕਿਤੇ ਵਿਛਿੰਦਰ ਨਾਥ ਦੇ ਰੂਪ ਚ ਤੂੰ ਪ੍ਰਗਟ ਹੋਈ ਹੈ ਉਹਨੇ ਪ੍ਰਭੂ ਚੰਦਰ ਨਾਟਕ ਲਿਖਿਆ ਸਾਰਾ ਬ੍ਰਹਮ ਗਿਆਨ ਦਿੱਤਾ ਉੱਥੇ ਸਾਰਾ ਬ੍ਰਹਮ ਗਿਆਨ ਉੱਥੇ ਲਿਖਿਆ ਉਹਨੇ ਅਵਤਾਰ ਹੋਇਆ ਤਾਂ ਬੜਾ ਭਾਰੀ
ਤੁਸੀਂ ਕੱਛ ਹਵਾ ਕੇ ਸਮੁੰਦਰ ਮਥ ਹੈ
ਜਿਹੜਾ ਕੱਛ ਹੈ ਇਹ ਛੋਟਾ ਉਹ ਜਿਹੜਾ ਮੱਛ ਹੈ ਉਹ ਰੂਪ ਹੈ ਇਹਦਾ ਉੱਥੇ ਚੰਡੀ ਹੈ ਉਹਦੇ ਕੋਲ ਗੁਰਮਤ ਹੈ ਕਿਉਂਕਿ ਗੁਰਮਤ ਦਾ ਉਹਨੇ ਸਾਰਾ ਉਪਦੇਸ਼ ਦਿੱਤਾ ਹੈ ਉਹ ਰਾਜੇ ਨੂੰ ਜਿਹੜਾ ਰਾਜਾ ਸੰਸਾਰ ਨੂੰ ਜਿੱਤ ਰਿਹਾ ਸੀ ਨਾ ਸਾਰੇ ਰਾਜੇ ਫੜੇ ਸੀ ਜਿਹਨੇ ਸਾਰੇ ਰਾਜੇ ਫੜ ਲਏ ਸੀ 1.25 ਲੱਖ ਰਾਜੇ ਦੀ ਬਲੀ ਦੇਣੀ ਸੀ ਉਹਨੇ 5 ਲੱਖ ਰਾਜਾ ਕੈਦ ਕੀਤਾ ਸੀ ਉਹ ਸਾਰੇ ਰਾਜੇ ਛੁਡਾਏ ਨੇ ਵਿਛਿੰਦਰ ਨਾਥ ਨੇ ਫਿਰ ਵਿਛਿੰਦਰ ਨਾਥ ਸੀ ਉਹ ਉਹਨੇ ਉਹਨੂੰ ਉਪਦੇਸ਼ ਕੀਤਾ ਤੂੰ ਆਪਣਾ ਮਨ ਕਹਿੰਦਾ ਕੋਈ ਐਸਾ ਰਾਜਾ ਦੱਸੋ ਜਿਹੜਾ ਮੈਂ ਤੇ ਕਾਬੂ ਨਹੀਂ ਹੋਇਆ ਕਹਿੰਦਾ ਵੀ ਵਿਛਿੰਦਰ ਨਾਥ ਦੱਸ ਸਕਦਾ ਤੈਨੂੰ ਵਿਛਿੰਦਰ ਨਾਥ ਲਿਆ ਦਾ ਬੁਲਾ ਲਿਆ ਚੱਲ ਕਿਤੋਂ ਵੀ ਲੈ ਆਉਂਦਾ ਉੱਥੇ ਕਹਿੰਦੇ ਨੇ ਮੱਛੀ ਦੇ ਪੇਟ ਚ ਵਿਛਿੰਦਰ ਨਾਥ ਕਿਹੜੀ ਮੱਛੀ ਦੇ ਪੇਟ ਚ ਮੱਛੀਆਂ ਫੜ ਲਈਆਂ ਕਿਤੋਂ ਨਹੀਂ ਨਿਕਲਿਆ ਕਹਿੰਦੇ ਜੀ ਐਂ ਨਹੀਂ ਨਿਕਲਦਾ ਇਹਦਾ ਜਾਲਾਂ ਨਾਲ ਨਹੀਂ ਮੱਛੀ ਫੜਾਉਂਦੀ ਉਹ ਮੱਛੀ ਤਾਂ ਵਿਵੇਕ ਦੇ ਜਾਲ ਨਾਲ ਫੜਾਉਂਦੀ ਹੁਣ ਵਿਵੇਕ ਦੇ ਜਾਲ ਨੂੰ ਮੱਛੀ ਉਹ ਸਮੁੰਦਰ ਚੋਂ ਫੜਾਉਗੀ 10-5 ਲੱਖ ਦਾ ਵਿਵੇਕ ਦੇ ਜਾਲ ਚਾਹੁੰਦੀ ਆ ਮੱਛੀ ਉਹ ਵਿਵੇਕ ਦਾ ਜਾਲ ਕਿੱਥੋਂ ਲੈ ਕੇ ਆਵੇ ਸਾਰੀ ਪੈਰ ਪੈਰ ਤੇ ਗੱਲ ਸਾਰੀਆਂ ਲਿਖੀਆਂ ਹੋਈਆਂ ਨੇ ਉਹ ਵਿਵੇਕ ਦੇ ਜਾਲ ਨਾ ਫੜੇ ਵਿਵੇਕ ਦੇ ਜਾਲ ਤੇ ਮੱਛੀ ਇਹੀ ਆਊਗੀ ਗੁਰਮਤੇ ਆਊਗੀ ਖੈਰ ਵਿਛਿੰਦਰ ਨਾਥ ਕੋਈ ਜਿਹੜਾ ਬੰਦਾ ਸੀਗਾ ਜਿਹੜਾ ਸਮਝਦਾ ਸੀ ਇਸ ਗੱਲ ਨੂੰ ਜਾਣਦਾ ਸੀ ਉਹਨੂੰ ਲੈਂਦਾ ਉਹ ਰਾਜੇ ਨੇ ਚਰਚਾ ਕੀਤੀ ਉਹਨੇ ਦੱਸਿਆ ਵੀ ਤੇਰਾ ਮਨ ਨਹੀਂ ਭਾਈ ਤੇ ਤੇਰੇ ਕੋਲ ਵੱਡਾ ਰਾਜਾ ਹੈ ਜਦੋਂ ਤੂੰ ਇਹਨੂੰ ਜਿੱਤ ਲਿਆ ਉਧਰ ਤੇਰਾ ਜੱਗ ਸੰਪੂਰਨ ਹੋਊਗਾ ਇਹ ਐਸਾ ਬ੍ਰਹਮ ਗਿਆਨ ਦੇ ਉਹਨੂੰ ਉਪਦੇਸ਼ ਦੇ ਵਿੱਚ ਪਾਇਆ ਭਰਮ ਗਿਆਨ ਦੀਆਂ ਔਰ ਬ੍ਰਹਮ ਗਿਆਨ ਦੀਆਂ ਫੌਜਾਂ ਲੜਾਈ ਐਸੀ ਦਿਖਾਈ ਉਹਨਾਂ ਦੇ ਹਥਿਆਰਾਂ ਸਮਝਾਉਣ ਲੱਗੇ ਉਹਨਾਂ ਦੀਆਂ ਫੌਜਾਂ ਦੇ ਰੰਗ ਰੂਪ ਰਥਾਂ ਦੇ ਰੰਗ ਰੂਪ ਸਪੀਡਾਂ ਘੋੜਿਆਂ ਦੇ ਐਸਾ ਉਹਨੂੰ ਪਾਇਆ ਚੱਕਰ ਸਾਰੇ ਰਾਜੇ ਛੱਡ ਦੇ ਉਹਨੇ ਰਾਜੇ ਛੱਡ ਕੇ ਰਾਜ ਛੱਡ ਕੇ ਵੀ ਗੁਰਮੁਖ ਹੋ ਗਿਆ ਰਾਜੇ ਛੱਡਦਾ ਉਹਨੇ ਕਿਹਾ ਇਹ ਤਾਂ ਸਾਰਾ ਹੀ ਫਜ਼ੂਲ ਰਾਜ ਫਜ਼ੂਲ ਉਹ ਵਿਛਿੰਦਰ ਨਾਥ ਹੈ ਉਹਨੂੰ ਮੱਛ ਕੋ ਰੂਪ ਕਹਿੰਦੇ ਤੇ ਗਿਆਨਵਾਨ ਉਹਨੂੰ ਅਵਤਾਰ ਮੰਨੇ ਜਿਹੜੇ ਅਵਤਾਰ ਮੰਨੇ ਨੇ 10 ਅਵਤਾਰ ਦਸਾਂ ਅਵਤਾਰਾਂ ਦੇ ਵਿੱਚ ਇਹ ਸ਼ਿਵ ਅਵਤਾਰ ਮੰਨੇ ਇਹ 10 ਅਵਤਾਰਾਂ ਨੂੰ ਕਹਿੰਦੇ ਨੇ ਮੈਂ ਕਹੂੰ ਸੋ 10 ਅਵਤਾਰਾਂ ਜਿਨ ਮੈਂ ਰਵਿਆ ਰਾਮ ਹਮਾਰਾ ਰਾਮ ਹੈ ਜਿਹਨਾਂ 'ਚ ਹਮਾਰਾ ਰਾਮ ਸੀ ਉਹ 10 ਅਵਤਾਰ ਨੇ ਇਹ ਉਹਨਾਂ ਦਸਾਂ 'ਚੋਂ ਇੱਕ ਹੈ ਜੀ ਤੇ ਹਮਾਰਾ ਰਾਮ ਕਹਿੰਦੇ ਨੇ 10 ਅਵਤਾਰ ਜਿਹਨੂੰ ਗੁਰਬੰਦੀ ਸੋਝੀ 14 ਘੱਟਤੇ ਉਹਨਾਂ ਦੇ ਪੂਰੀ ਉਹਨਾਂ 'ਚ ਰਾਮਚੰਦਰ ਔਰ ਕ੍ਰਿਸ਼ਨ ਦੋਏ ਕੱਟੇ ਹੋਏ ਨੇ ਇਹ ਅਵਤਾਰ ਨਹੀਂ ਬਦਲੇ ਬਹੁਤ ਅਵਤਾਰ ਵੀ ਕੱਟਿਆ ਹੋਇਆ ਉਹਨਾਂ 'ਚ
ਤੁਸੀਂ ਕੱਚ ਹਵਾ ਕੇ ਸਮੁੰਦਰ ਮਥਾ ਹੈ
ਤੁਸੀਂ
ਕੱਛ ਹੋਇਆ ਕੇ
ਕੱਛ ਕੱਛਪ ਰਿਸ਼ੀ ਨੂੰ ਕਹਿੰਦੇ ਨੇ ਜਿਹੜਾ ਕੱਛਪ ਰਿਸ਼ੀ ਹੈ ਨਾ ਉਹਨੂੰ ਕੱਛ ਇਹਨਾਂ ਨੇ ਤਾਂ ਕੱਛੂ ਬਣਾਇਆ ਹੋਇਆ ਉਹ ਕੱਛਪ ਰਿਸ਼ੀ ਹੈ ਇੱਕ ਉਹਨੇ ਬੜੇ ਗ੍ਰੰਥ ਲਿਖੇ ਨੇ ਮੰਥਨ ਕੀਤਾ ਸਮੁੰਦਰੇ ਮੰਥਨ ਕੀਤਾ ਬਾਹਰ ਲਈ ਸੰਸਾਰੀ ਗਿਆਨ ਹੈ ਉਹਦੇ ਕੋਲ ਸਮੁੰਦਰ ਮਥਾ ਹੈ ਸਮੁੰਦਰ ਦੋ, ਇੱਕੋ ਸਮੁੰਦਰ ਹੈ ਇੱਕ ਸਾਗਰ ਹੈ। ਦੇਖੋ ਦੋ ਕਿਸਮ ਦਾ ਮੰਥਨ, ਸਮੁੰਦਰ ਦਾ ਮੰਥਨ ਹੈ ਖਾਰੇ ਪਾਣੀ ਦਾ ਮੰਥਨ, ਸਮੁੰਦਰ ਚ ਖਾਰਾ ਪਾਣੀ ਹੈ ਨਾ ਆਪਣਾ, ਇਹ ਤਾਂ ਸੰਸਾਰੀ ਗਿਆਨ ਹੈ, ਇਹਦੇ ਵਿੱਚ ਆ ਗਿਆ ਜੋਤਿਸ਼ ਵਗੈਰਾ ਹੋਰ ਆਪਣਾ ਜਿੰਨਾ ਗਿਆਨ ਹੈ ਸਾਰਾ ਵਿੱਚ ਆ ਗਿਆ। ਜਿਹੜਾ ਦੂਆ ਸਾਡਾ ਇਹ ਅਖੀਰ ਸਾਗਰ, ਇਹ ਸਮੁੰਦਰ ਨਹੀਂ ਹੈ, ਇਹਦੇ ਨਾਲ ਸਾਗਰ ਲੱਗਿਆ
ਹੋਇਆ,
ਖੀਰ ਹੁੰਦਾ ਦੁੱਧ, ਉਹਦੇ ਨਾਲ ਸਾਗਰ ਹੈ, ਸਾਗਰ ਬਾਉਂਡਰੀ ਨਹੀਂ ਹੁੰਦੀ ਸਾਗਰ ਦੀ, ਕੋਈ ਸਮੁੰਦਰ ਦੀ ਬਾਉਂਡਰੀ ਹੁੰਦੀ ਹੈ, ਇਹ ਬਾਉਂਡਰੀ ਲੈਸ ਹੈ ਸਾਗਰ। ਗੁਰਬਾਣੀ ਦਾ ਜਿੰਨਾ ਮਰਜ਼ੀ ਵਿਸਤਾਰ ਕਰ ਲਓ, ਬਸ ਇਹਦਾ ਕੋਈ ਅੰਤ ਨਹੀਂ ਹੈਗਾ। ਇਹਦਾ ਜਿਹੜਾ ਮੰਥਨ ਹੈ, ਇਹਦੀ ਵਿਚਾਰ ਹੈ, ਇਹ ਚੋਂ ਕੀ ਪੈਦਾ ਹੁੰਦੀ ਹੈ, ਇਹ ਚ ਚਿੰਡੀ ਪ੍ਰਗਟ ਹੁੰਦੀ, ਇਹ ਚੋਂ ਪ੍ਰਗਟ ਹੁੰਦੀ ਹੈ, ਇਹਦੇ ਮੰਥਨ ਵਿੱਚੋਂ ਚਿੰਡੀ ਪ੍ਰਗਟ ਹੁੰਦੀ ਹੈ, ਉਹਦੇ ਮੰਥਨ ਵਿੱਚੋਂ 14 ਰਤਨ ਪੈਦਾ ਹੁੰਦੇ ਨੇ। ਮੰਥਨ ਕੀ ਤੱਕ ਕੀ ਪੈਦਾ ਹੋਇਆ, 14 ਰਤਨ ਸਭ ਆਇਆ, ਆਇਆ ਹੀ ਆ ਉੱਥੇ ਸੰਸਾਰ ਦੇ ਮੰਥਨ ਚੋਂ, ਸੰਸਾਰੀ ਗਿਆਨ ਦੇ ਮੰਥਨ ਚੋਂ ਮਾਇਆ ਪੈਦਾ ਹੋਊਗੀ। ਬੜੇ ਬੜੇ ਹਥਿਆਰ ਪੈਦਾ ਹੋਏ ਨੇ, ਪੈਸੇ ਨੂੰ ਵਿਕਦੇ ਨੇ, ਬੜੀ ਮਾਇਆ ਨੂੰ ਵਿਕਦੇ ਨੇ, ਬੜੇ ਬੜੇ ਹੋਰ ਟੈਂਕ ਪੈਦਾ ਹੋਏ ਨੇ, ਜਹਾਜ਼ ਪੈਦਾ ਹੋਏ ਨੇ, ਜੋ ਵੀ ਕੋਈ ਰੋਕਟ ਜੋ ਵੀ ਕੁਛ ਪੈਦਾ ਹੋਇਆ, ਉਹਨਾਂ ਦਾ ਕੀ ਮੁੱਲ ਹੈ, ਮਾਇਆ ਪੈਸਾ ਮਿਲਿਆ। ਅਮਰੀਕਾ ਨੇ ਹਥਿਆਰ ਪੈਦਾ ਕੀਤੇ ਨੇ, ਪੈਸਾ ਖੱਟਿਆ, ਜੋ ਖੋਜ ਹੈ ਉਹ ਜੋ ਪੈਸੇ ਤੋਂ ਸਿਵਾਏ ਹੋਰ ਕੁਛ ਨਹੀਂ ਹੈ, ਮਾਇਆ ਤੋਂ ਸਿਵਾਏ ਹੋਰ ਕੁਛ ਨਹੀਂ, ਸੰਸਾਰੀ ਪਦਾਰਥ ਮਿਲਣਗੇ ਉਹ ਚੋਂ, ਸੰਸਾਰ ਦੇ ਮੰਥਨ ਚੋਂ, ਸੰਸਾਰ ਦੀ ਤਾਲੀਮ ਚੋਂ, ਸੰਸਾਰ ਦੇ ਗਿਆਨ ਚੋਂ, ਸੰਸਾਰ ਦੀ ਪੜ੍ਹਾਈ ਚੋਂ ਕੀ ਮਿਲੂ, ਰੋਜੀ ਰੋਟੀ, ਕਾਰਾਂ, ਹਵਾਈ ਜਹਾਜ਼, ਕੋਠੀਆਂ, ਬੁਗਲੇ, ਰਾਜ ਭਾਗ, ਹੀਰੇ ਜਵਾਹਰਾਤ ਸਭ ਕੁਛ ਮਿਲੂਗਾ, ਨਾਮ ਨਹੀਂ ਮਿਲਦਾ, ਨਾਮ ਨੂੰ ਛੱਡ ਕੇ ਸਭ ਕੁਛ ਮਿਲ ਜੂਗਾ।
ਤੁਸੀਂ ਆਪ ਤੇ ਰਾਮ ਕੋ ਰੂਪ ਧਾਰਿਆ,
ਤੁਸੀਂ ਆਪ ਦਿਜ ਰਾਮ ਕੋ ਰੂਪ ਧਾਰਿਆ, ਦਿਜ ਰਾਮ ਕੌਣ ਹੈ, ਪਰਸਰਾਮ, ਦਿਜ ਕਹਿੰਦੇ ਨੇ ਬਾਬਾ ਡੁੱਬਣ ਨੂੰ, ਦੇਖੋ ਵੇਪਰ ਨੀ ਪੜਨ ਨੂੰ ਕਹਿੰਦੇ, ਦਿਜ ਕਹਿੰਦੇ ਨੇ, ਇੱਥੇ ਦਿਜ ਲਫ਼ਜ਼ ਵਰਤਿਆ, ਦਿਜ ਦਾ ਮਤਲਬ ਹੁੰਦਾ ਪ੍ਰਭੂ, ਵੇਪਰ ਨੀ ਹੁੰਦਾ, ਬਿਲਕੁਲ ਨੀ ਹੁੰਦਾ, ਵੇਪਰ ਤਾਂ ਵਿਚਾਰੇ ਨੂੰ ਕਹਿੰਦੇ ਨੇ, ਜਿਵੇਂ ਆਪਾਂ ਕਹਿੰਦੇ ਵਿਚਾਰਾ ਹੈ, ਜਿਹਦਾ ਚਾਰਾ ਕੋਈ ਨੀ, ਗਰੀਬ, ਤੁਸੀਂ ਕਿਹਦਾ ਰੂਪ ਧਾਰਿਆ, ਦਿਜ ਰਾਮ, ਦਿਜ ਰਾਮ ਕੋ ਰੂਪ ਧਾਰ ਹੈ, ਪਰਸ਼ੁਰਾਮ ਦਾ ਰੂਪ, ਪਰਸ਼ੁਰਾਮ ਬ੍ਰਾਹਮਣ ਹੈ, ਉਹਦੇ ਨਾਲ ਵੀ ਰਾਮ ਲੱਗਿਆ ਹੈ, ਉਹਨੂੰ ਦਿਜ ਰਾਮ ਕਹਿੰਦੇ ਨੇ, ਪਰਸ਼ੁਰਾਮ ਵੀ ਬ੍ਰਾਹਮਣ ਹੈ, ਇਹ ਛਤਰੀ ਰਾਮ ਹੈ, ਉਹ ਦਿਜ ਰਾਮ ਹੈ, ਰਾਮਚੰਦਰ ਛਤਰੀ ਹੈ ਰਾਮ, ਉਹ ਦਿਜ ਰਾਮ ਹੈ, ਬ੍ਰਾਹਮਣ ਹੈ ਰਾਮ, ਹੈ ਦੋਏ ਰਾਮ, ਦਿਜ ਰਾਮ ਕੋ ਰੂਪ ਧਰ ਹੈ,
ਨਛਤਰਾ ਪ੍ਰਿਥੀ ਬਾਹਰ ਕਿਸ ਕਰ ਹੈ,
ਨਛਤਰਾ, ਨਛਤਰਾ ਮਤਲਬ ਛਤਰੀਆਂ ਤੋਂ ਰਹਿਤ,
ਨਛਤਰਾ ਪ੍ਰਿਥੀ,
ਪ੍ਰਿਥਵੀ ਨੂੰ 21 ਵਾਰ ਤਾਂ ਛਤਰੀਆਂ ਤੋਂ ਰਹਿਤ ਕਰਤਾ, ਛਤਰੀ ਛੱਡਿਆ ਹੀ ਨਹੀਂ ਕੋਈ, ਸਭ ਖਤਮ ਕਰਤੇ ਬੜੇ ਬੜੇ ਯੋਧੇ, ਛਤਰੀਆਂ ਦਾ ਕੋਈ ਯੋਧਾ 21 ਵਾਰ ਛਤਰੀਆਂ ਦੇ ਯੋਧੇ ਸਾਰੇ ਮਾਰੇ ਨੇ, ਇੱਥੇ ਲਿਖਿਆ ਹੋਇਆ ਜਿਵੇਂ ਇਤਿਹਾਸ ਵਿੱਚ ਕਥਾ ਹੈ, 21 ਕੋਲਾਂ ਛਤਰੀਆਂ ਦੀ 21 ਵਾਰ ਨੇ, ਜਿਹੜੇ ਜਵਾਨ ਹੁੰਦੇ ਸੀ ਛੋਟੇ ਛੋਟੇ ਜਵਾਕ ਛੱਡ ਦੇਣ 8-10 ਸਾਲ ਦੇ, 12 ਸਾਲ ਤੱਕ ਜਾਂ ਜਵਾਨ ਹੋਣੇ, ਫਿਰ ਜਾਂ ਤਾਂ ਲੜੋ ਉਹਦੇ ਨਾਲ, ਜਾਂ ਉਹਦੀ ਹੀਰ ਮੰਨੋ, ਜਿਹੜਾ ਲੜਿਆ ਉਹ ਛੱਡਿਆ ਨਹੀਂ, ਜਿਹੜਾ ਹੀਰ ਮੰਨ ਗਿਆ ਉਹਨੂੰ ਛਤਰੀ ਮਰੇ ਨਹੀਂ ਜਾਂਦਾ, ਹੋਰ ਗੱਲ ਹੈ, ਜਿਹੜਾ ਲੜਾਈ ਚ ਹੀਰ ਮੰਨ ਜਾ ਉਹ ਛਤਰੀ ਨਹੀਂ ਗਿਣਿਆ ਜਾਂਦਾ, ਖਤਮ, ਛਤਰੀ ਬਣਾ ਕਹਿੰਦਾ ਲੜਾਈ, ਛਤਰੀ ਹੈ ਜਾਂ ਲੜ ਜਾਓ ਨਾ ਨਹੀਂ ਜੇ ਦੋ, ਛਤਰੀ ਤਾਂ ਜਿਹੜਾ ਭੱਜ ਕੇ ਆ ਗਿਆ ਕਰਨ, ਛਤਰੀ ਨਹੀਂ ਹੁੰਦਾ, ਛਤਰੀ ਨਹੀਂ ਬਣਦਾ,
ਨਛਤਰਾ ਪ੍ਰਤੀ ਵਾਰ 21 ਕਰ ਹੈ,
ਨਛਤਰਾ ਨਹੀਂ, ਨਿਛਤਰਾ ਨਹੀਂ, ਅਲੱਗ ਹੈ ਛਤਰਾ ਅਲੱਗ ਹੈ, ਜੇ ਨਛਤਰਾ ਕਹਿੰਦੇ ਉਹ ਨਛੱਤਰ ਹੋ ਜਾਂਦੇ ਨੇ, ਜਿਹੜੇ 27 ਨਛੱਤਰ ਨੇ ਇਹਨਾਂ ਦੇ, ਨਛਤਰਾ ਛਤਰਾ ਪ੍ਰਿਥੀ ਬਾਰ 21 ਕਰਹਿ 21 ਵਾਰ ਪ੍ਰਿਥਵੀ ਨੂੰ ਧਰਤੀ ਨੂੰ ਛਤਰੀਆਂ ਤੇ ਬਹੀਰ ਕਰ ਦਿੱਤਾ
ਤੁਸੀਂ
ਕਿਹਨੇ ਪਰਸ਼ੁਰਾਮ ਨੇ
ਤੁਸੀਂ ਆਪ ਦੇ ਜਰਾਮ ਕੋ ਰੂਪ ਧਾਰ ਹੈ
ਉਹਦਾ ਰੂਪ ਵੀ ਤੈਨੂੰ ਧਾਰਨ ਕੀਤਾ
ਤੁਸੀਂ ਆਪ ਕੋ ਨੇ ਕਲੰਕੀ ਬਣਾ ਹੈ
ਨੇ ਕਲੰਕੀ ਅਵਤਾਰ ਵੀ ਤੈਨੂੰ ਬਣ ਅਸਲ ਚ ਨੇ ਕਲੰਕੀ ਕੋਈ ਅਵਤਾਰ ਨਹੀਂ ਪੈਦਾ ਹੋਣਾ ਨੇ ਕਲੰਕੀ ਅਵਤਾਰ ਲਿਖਿਆ ਹੋਇਆ
ਤੁਸੀਂ ਆਪ
ਕੋਈ ਨੇ ਕਲੰਕੀ ਹੈ ਤੈਨੂੰ ਕਲੰਕ ਲੱਗਦਾ ਹੀ ਨਹੀਂ ਤੂੰ ਹੀ ਨੇ ਕਲੰਕੀ ਹੈ ਦੇਖੋ ਨੇ ਕਲੰਕੀ ਦਾ ਰੌਲਾ ਪਾਇਆ ਹਨ ਬਾਕੀ ਆ ਗਿਆ ਇੱਥੇ ਨੇ ਕਲੰਕੀ ਅਵਤਾਰ ਪਿੱਛੇ ਹੈ
ਤੁਸੀਂ ਆਪ ਕੋ ਨੇ
ਕਲੰਕੀ ਜਿਹੜਾ ਗੁਰੂ ਕਹਿੰਦੇ ਨੇ ਕਲੰਕੀ ਅਵਤਾਰ ਹੈ ਬਸ ਸਿੱਧੀ ਗੱਲ ਹੈ ਦਸਮ ਪਾਸ਼ਾ ਨੇ ਕਲੰਕੀ ਅਵਤਾਰ ਸੀ ਕਹਿੰਦੇ ਸੀ ਇਹੀ ਨੇ ਕਲੰਕੀ ਅਵਤਾਰ ਇਹ ਕਲੰਕੀ ਹੁੰਦਾ ਕੌਣ ਹੈ ਜਿਹਦੇ ਕਲੰਕ ਨਾ ਰਹੇ ਜਿਹਦਾ ਭਰਮ ਨਾ ਰਹੇ ਹਿਰਦੇ ਵਿੱਚ ਉਹਨੇ ਕਲੰਕੀ ਹੁੰਦਾ ਕੋ ਨਾ ਕਲੰਕ ਗਏ ਉਹ ਰਾਮ ਨਾਮ ਲੇ ਤੇ ਹੀ ਸਭ ਤਾਂ ਲਿਖਿਆ ਹੋਇਆ ਕਹਿੰਦੇ ਦੱਸੋ ਕਿਹਦਾ ਕਲੰਕ ਨਹੀਂ ਲਿਆ ਜਿਹਨੇ ਰਾਮ ਨਾਮ ਲੈ ਲਿਆ ਹੋਵੇ ਕਲੰਕ ਉਹਦਾ ਰਹਿ ਗਿਆ ਹੋਵੇ ਇੱਕ ਵੀ ਦੱਸੋ ਥੋੜੇ ਕਲੰਕ ਵੀ ਹੈਗੇ ਰਾਮ ਵੀ ਹੈਗਾ ਕੋਲ ਘਰੇ ਰਾਮ ਹੈ ਘਰੇ ਕਲੰਕ ਹੈ ਜਿਹਨਾਂ ਦੇ ਘਰ ਰਾਮ ਹੈ ਉਹਨਾਂ ਦੇ ਕਲੰਕ ਹੈ ਕਿਵੇਂ ਕਿਵੇਂ ਉਹ ਕਕਈ ਨੂੰ ਕਲੰਕ ਲੱਗਿਆ ਰਾਮ ਘਰ ਹੈ ਲੱਗਿਆ ਨੀ ਹੋਇਆ ਕਕਾਈ ਕਿਉਂ ਨੀ ਰੱਖਦਾ ਨਾ ਕੋਈ ਆਪਣੀ ਕੁੜੀ ਦਾ ਰੱਖਦਾ ਕੋਈ ਕਲੰਕ ਤੋਂ ਹੋਇਆ ਹੋਇਆ ਨਾ ਜਿਹਨਾਂ ਦੇ ਘਰ ਰਾਮ ਹੋਵੇ ਉਹਨਾਂ ਦੇ ਘਰ ਕਲੰਕ ਕਿਵੇਂ ਹੋਵੇ ਹੋ ਸਕਦਾ ਹੈ ਉਹ ਤਾਂ ਉਹਨਾਂ ਦੇ ਤਾਂ ਕਲੰਕ ਹੈ ਇਹ ਗੱਲ ਕਹਿ ਕੇ ਕੁਛ ਹੋਰ ਕਹਿ ਕੇ ਵਿੱਚ ਵਿੱਚ ਕੀ ਸੀ ਕੋ ਨਾ ਕਲੰਕ ਗਏ ਉਹ ਰਾਮ ਨਾਮ ਲੇ ਤੇ ਹੀ ਉਹ ਰਾਮ ਦਾ ਤਾਂ ਨਾਮ ਲੈ ਕੇ ਕਲੰਕ ਨਹੀਂ ਰਿਹਾ ਤੁਹਾਡੇ ਘਰ ਰਾਮ ਹੈ ਕਲੰਕ ਤਾਂ ਵੀ ਹੈ ਕਹਿਣ ਦਾ ਮਤਲਬ ਇਹ ਸੀ ਰਾਮ ਲਈ ਫਿਰਦੇ ਨੇ ਘਰ ਰਾਮ ਹੋਵੇ ਕਲੰਕ ਵੀ ਘਰ ਹੋਵੇ ਜੱਗਾ ਰਾਮ ਹੈ ਤੁਹਾਡਾ ਬਈ ਇਸ ਐਂਗਲ ਤੋਂ ਵਿਆਖਿਆ ਕਰਨੀ ਤੇ ਇਹਦਾ ਚੁੱਪ ਕਰ ਜਾਂਦੇ ਰਾਮ ਕੀ ਹੁੰਦਾ 7000 ਵਾਰ ਰਾਮ ਆਇਆ ਜੀ ਗੁਰੂ ਗ੍ਰੰਥ ਸਾਹਿਬ ਚ ਇੱਕ ਵਾਰ ਦਾ ਆਇਆ ਬਥੇਰਾ ਐਦਾ ਹੀ ਅਰਥ ਕਰ ਲਓ ਕੋ ਨਾ ਕਲੰਕ ਦਿਓ ਰਾਮ ਨਾਮ ਲੈ ਤੀ ਕਿਉਂ ਪੁੱਠੇ ਆਦਮੀ ਚਪੇਟ ਮਾਰਦੀ ਨਾ ਆਈ ਵੀ ਕਿਹਾ ਹੋਇਆ ਕੀ ਹੈ ਗੱਲ ਕੀ ਕਹੀ ਸੀ ਅਰਥ ਕੀ ਕਰ ਲਏ ਤੁਸੀਂ ਉਹ ਸਗੋਂ ਸਾਡੇ ਤੇ ਹਾਵੀ ਹੋ ਗਏ ਉਹ ਉਲਟੇ ਬੇਅਕਲਾਂ ਤੇ ਅਕਲ ਵਾਲੇ ਹਾਵੀ ਹੋਏ ਜਾਂਦੇ ਨੇ
ਸਭੇ ਹੀ ਮਲੇਸ਼ਾਨ ਕੋ ਨਾਸ ਕਹੇ ਹੈ
ਸਭੇ ਹੀ ਮਲੇਸ਼ਾਨ ਕੋ ਨਾਸ ਕਹੇ ਹੈ ਜਿਹਨੇ ਮਲੇਸ਼ ਹੁੰਦੇ ਨੇ ਨਾ ਸਾਰੇ ਬਲੀਨ ਬੁੱਧੀ ਵਾਲੇ ਮਲੇਸ਼ ਕੌਣ ਹੈ ਜਿਹਨਾਂ ਦੀ ਬੁੱਧੀ ਬਲੀਨ ਉਹਨਾਂ ਦਾ ਨਾਸ ਕਰਦੀ ਹੈ ਨਾਸ ਨਾਸ ਤਾਂ ਹੁੰਦਾ ਹੀ ਨਹੀਂ ਕਿਸੇ ਦਾ ਨਾਸ ਹੋਊਗਾ ਉਹਨਾਂ ਦਾ ਜਿਹੜੀ ਅਗਿਆਨਤਾ ਉਹਦਾ ਉਹ ਜੇ ਸੂਰਜ ਚੜੂ ਕਾਹਦਾ ਨਾਸ ਹੋਊਗਾ ਹਨੇਰੇ ਦਾ ਹੋਊਗਾ ਉਹ ਦਰਖਤ ਤਾਂ ਉੱਥੇ ਖੜੇ ਰਹਿਣੇ ਨੇ ਜਿਹੜੇ ਨਹੀਂ ਸੀ ਦੀਦੇ ਸਾਰਾ ਸਮਾਨ ਉੱਥੇ ਹੀ ਰਹਿਣਾ ਜੇ ਨਾਸ ਕੋਈ ਖਤਮ ਹੋਊਗਾ ਨਾਸ ਹੋਊਗਾ ਹਨੇਰੇ ਦਾ ਹੋਊਗਾ ਹੋਰ ਕਾਹਦੇ ਦਾ ਨਹੀਂ ਹੁੰਦਾ ਇਹ ਅਗਿਆਨਤਾ ਦੇ ਨਾਸ ਤੋਂ ਬਿਨਾਂ ਹੋਰ ਕਿਸੇ ਦਾ ਨਾਸ ਨਹੀਂ ਕਰਦੀ ਅਗਿਆਨਤਾ ਦਾ ਨਾਸ ਕਰਦੀ ਹੈ ਹਨੇਰੇ ਦਾ ਕਰਦੀ ਹੈ ਭਰਮ ਦਾ ਨਾਸ ਕਰਦੀ ਹੈ ਗੁਰਪ੍ਰਸਾਦ ਮਲੇਸ਼ਾਂ ਦਾ ਨਾਸ ਕਰਿਆ ਮਲੇਸ਼ ਫਿਰ ਮਲੇਸ਼ ਰਹਿੰਦੇ ਨਹੀਂ ਉਹਨਾਂ ਦੀ ਬੁੱਧੀ ਬਦਲ ਜਾਂਦੀ ਹੈ ਚਾਨਣ ਹੋ ਜਾਂਦਾ ਸੁਭਾਅ ਬਦਲ ਜਾਂਦਾ ਮਲੇਸ਼ ਨਹੀਂ ਰਹਿੰਦੇ ਐ ਨਹੀਂ ਹੈਗਾ ਮਲੇਸ਼ ਖਤਮ ਕਰਦੇ ਖਤਮ ਨਹੀਂ ਕਰਨੇ ਮਲੇਸ਼ ਪਣਾ ਖਤਮ ਕਰਨਾ ਜਿਵੇਂ ਕੱਪੜਾ ਨਹੀਂ ਜਾਲਣਾ ਕੱਪੜੇ ਦੀ ਮੈਲ ਕੱਢ ਦੇਣੀ ਹੈ
ਮਈਆ ਜਾਣ ਚੇਰੋ ਮਇਆ ਮੋਹ ਕੀਜਾ
ਹੇ ਮਈਆ ਮੈਨੂੰ ਆਪਣਾ ਚੇਲਾ ਜਾਣ ਕੇ ਚੇਰੋ ਲੈ ਲੋ ਗੁਰੂ ਆ ਕੇ ਚੇਰਾ ਹੈ
ਮਈਆ ਜਾਣ ਚੇਰੋ
ਆ ਗੁਰੂ ਚੇਰਾ ਬਣਿਆ ਹੋਇਆ ਉਹ ਵੀ ਚੱਡੀ ਦਾ
ਮਾਇਆ ਮੋਹ ਕੀਜਾ
ਮਾਇਆ ਮੋਹ ਕੀਜਾ ਮੇਰੇ ਤੇ ਕਿਰਪਾ ਕਰ ਮੈਨੂੰ ਆਪਣਾ ਚਿਹਰਾ ਜਾਣ ਕੇ ਮੇਰੇ ਤੇ ਕਿਰਪਾ ਕਰ
ਚਾਹੂੰ ਚਿੱਤ ਮੈਂ ਜੋ ਵਹਿ ਮੋਹ ਦੀਜਾ
ਚਾਹੂੰ ਚਿੱਤ ਮੇਰੇ ਜਿਹੜੇ ਚਿੱਤ ਵਿੱਚ ਹੈ ਨਾ ਕੁਛ ਇੱਛਾ ਚਿੱਤ ਵਿੱਚ ਮਨ ਵਿੱਚ ਨਹੀਂ ਹੈ ਪੂਰਨ ਹੋਏ ਚਿੱਤ ਕੀ ਉਹਦੇ ਵੀ ਚਿੱਤ ਲੱਗਿਆ ਚਿੱਤ ਕੀ ਇੱਛਾ ਪੋਜ਼ਿਟਿਵ ਮਨ ਨੂੰ ਚਿੱਤ ਕਹਿੰਦੇ ਮੇਰੇ ਚਿੱਤ ਦੀ ਇੱਛਾ ਹੈ ਜਿਹੜੀ ਉਹ ਪੂਰੀ ਕਰਦੇ
ਚਾਹੂੰ ਚਿੱਤ ਮੈਂ ਜੋ ਵਹਿ ਮੋਹਿ ਦੀਜੈ
ਉਹ ਮੈਨੂੰ ਦੇ ਜਿਹੜਾ ਮੇਰੇ ਚਿੱਤ ਵਿੱਚ ਹੈ ਇਹ ਮੇਰੀ ਇੱਛਾ ਪੂਰੀ ਕਰਦੇ
ਸਵਈਆ ਮੁੰਡਕੀ ਮਾਲ ਦਸਾਣ ਕੇ ਅੰਬਰ ਬਾਮ ਕਰਿਓ ਗਲ ਮੈਂ ਸੁਭਾਰੋ
ਮੁੰਡਕੀ ਮਾਲ ਗਲ ਵਿੱਚ ਤੇਰੇ ਜਿਹੜੇ ਸਰੀਰ ਨੇ ਉਹਨਾਂ ਦੀ ਮਾਲ ਹੈ ਮੁੰਡ ਗਲਾ ਸਿਰਾਂ ਦੀ ਮਾਲ ਉਹਨਾਂ ਤੇ ਸ਼ਿਵਜੀ ਦੇ ਸਿਰਾਂ ਦੀ ਮਾਲਾ ਦਿਖਾਈ ਚਲੋ ਉਹਦੇ ਮਾਲਾ ਹੈ ਗਲ ਇਹਨਾਂ ਨੇ ਸ਼ਿਵ ਨੂੰ ਮੰਨਿਆ ਹੋਇਆ ਕਾਲ ਰੂਪ ਕਾਲ ਰੂਪ ਤਾਂ ਇਹ ਹੈ ਹੁਕਮ ਹੈ ਕਿਉਂਕਿ ਉਹ ਸ਼ਿਵ ਨੂੰ ਮੰਨਦੇ ਨੇ ਕਾਲ ਰੂਪ ਗੁਰਬਾਣੀ ਮੰਨਦੀ ਹੈ ਇਹਨੂੰ ਕਾਲ ਹੁਕਮ ਨੂੰ ਹੁਕਮ ਮੰਨਦੀ ਤੁਰਕੀ ਬਾਣੀ ਆ ਹੁਕਮ ਇੱਕੋ ਗੱਲ ਹੈ ਇੱਥੇ ਤੁਰਕੀ ਬਾਣੀ ਦੀ ਸੈਂਸ ਵਿੱਚ ਚੱਲਦਾ ਹੁਕਮ ਪੁਲਿੰਗ ਨਹੀਂ ਚੱਲਦਾ ਇਸਤਰੀ ਲਿੰਗ ਰੂਪ ਚੱਲਦਾ ਉਹਦਾ ਇਹ ਇੱਛਾ ਸ਼ਕਤੀ ਪਰਮੇਸ਼ਰ ਦੀ ਜੇ ਚੰਡੀ ਸ਼ਕਤੀ ਹੈ ਤਾਂ ਇੱਛਾ ਸ਼ਕਤੀ ਹੈ ਸੱਚਖੰਡ ਦੀ ਸੱਚਖੰਡ ਦੀ ਇੱਛਾ ਸ਼ਕਤੀ ਹੈ ਉੱਟ ਕੇ ਮਾਲ ਦੋ ਕਿਸਮ ਦੀ ਹੈ ਉੱਟ ਕੇ ਮਾਲ ਸਿਰ ਵੱਢ ਕੇ ਨਹੀਂ ਆਪਣੇ ਲਏ ਹੋਏ ਵੱਢ ਕੇ ਨਹੀਂ ਲਏ ਮਾਲਾ ਰੱਖੀ ਹੈ ਦੇਣ ਵਾਸਤੇ ਸਰੀਰ ਵਾਲਾ ਦੇਣ ਵਾਸਤੇ ਹੁੰਦੀ ਹੈ ਲੈਣ ਵਾਸਤੇ ਦਿੱਤੀ ਲੈ ਸਰੀਰ ਤਾਂ ਇੱਥੇ ਰਹਿ ਜਾਂਦੇ ਨੇ ਸਾਡੇ ਜਨਮ ਦੇਣ ਵਾਸਤੇ ਵਾਲਾ ਵਾਲਾ ਵਾਲੇ ਤਾਂ ਕੁਝ ਮਿਲਦਾ ਹੁੰਦਾ ਜੇ ਵਾਲਾ ਦੇ ਵਿੱਚ ਕੋਈ ਪਰੋਹੀ ਦਾ ਥੋੜ੍ਹੀ ਜਿਹਾ ਲੈ ਕੇ ਕਿਸੇ ਤੋਂ ਵਾਲਾ ਐਸੀ ਚੀਜ਼ ਨਹੀਂ ਹੈ ਕਿ ਦੂਜੇ ਤੋਂ ਲੈ ਕੇ ਕੁਝ ਪਰੋਹੀ ਦਾ ਵਾਲਾ ਤਾਂ ਕੋਈ ਦੇਣ ਵਾਲੀ ਚੀਜ਼ ਹੈ ਜੇ ਦੇਣ ਵਾਲੀ ਚੀਜ਼ ਵਾਲਾ ਨਹੀਂ ਫਿਰ ਵਾਲਾ ਕਾਹਦੀ ਹੋ ਵਾਲਾ ਚ ਉਹਨੂੰ ਕੁਛ ਨੀ ਮਿਲਦਾ ਜਿਹਦੇ ਕੋਲ ਵਾਲਾ ਹੈ ਦੂਜੇ ਨੂੰ ਕੀ ਦਊਗਾ ਜਿਹੜੇ ਦੇਹਾਂ ਦੇ ਦੇਣੇ ਨੇ ਨਾ ਸਾਨੂੰ ਜਨਮ ਉਹਦੇ ਕੋਲ ਵਾਲਾ ਹੈ ਵੀ ਜਿਹੜਾ ਜਿਹੋ ਜਿਹਾ ਮਰਜ਼ੀ ਲੈ ਲੈ ਭਾਈ ਤੂੰ ਕੀ ਮੰਨਣਾ ਦੱਸ ਕੀ ਮੰਨਣਾ ਚਾਹੁੰਦਾ ਸਿਰ ਕਹਿੰਦੇ ਆਦਮੀ ਦੇਦੀ ਹਨ ਉਲਟ ਦਾ ਮਤਲਬ ਆਦਮੀ ਹੋ ਰਹੀ ਹੈ ਗੱਲਾਂ ਆਦਮੀ ਦੇ ਸਿਰ ਸਿਰ ਤਾਂ ਸਾਰੇ ਜਾਨਵਰਾਂ ਦਾ ਹੁੰਦਾ ਸਾਰੇ ਜਾਨਵਰ ਸਾਰੇ ਜਾਨਵਰਾਂ ਦਾ ਹੀ ਕਾਲ ਹੈ ਉੱਥੇ ਆਦਮੀ ਆਦਮੀ ਦੇ ਸਿਰ ਦਿਖਾਏ ਹੋਏ ਕਮਜ਼ੋਰੀ ਆ ਗਈ ਨਾ ਇੱਥੇ ਨੇੜੇ ਆ ਗਈ ਨਾ ਸੋਚ ਉਹਨਾਂ ਦੀ ਸਿਰ ਕਿਉਂਕਿ ਆਦਮੀ ਦਾ ਹੀ ਕਾਲ ਕਾਲ ਤਾਂ ਸਾਰਿਆਂ ਦਾ ਹੀ ਹੈ ਸਿਰ ਸਾਰਿਆਂ ਦਾ ਹੀ ਹੈ ਮੁੰਡ ਕੋ ਮਾਲ
ਮੁੰਡ ਕੀ ਮਾਲ ਦਸਾਣ ਕੇ ਅੰਬਰ
ਦਸਾਣ ਕੇ ਅੰਬਰ ਦਸੇ ਦਿਸ਼ਾਵਾਂ ਦਾ ਜਿਹੜਾ ਹੈ ਨਾ ਦਸੇ ਦਿਸ਼ਾਵਾਂ ਉਹਦੀਆਂ ਕੀ ਨੇ ਦਸੇ ਪਾਸੇ ਉਹਦੇ ਸਰੀਰ ਦੇ ਕੀ ਹੈ ਉੱਪਰੇ ਉੱਪਰ ਹੈ ਹੋਰ ਕੁਛ ਨਹੀਂ ਉੱਪਰ ਆਕਾਸ਼ ਆਕਾਸ਼ ਦਾ ਹੀ ਕੱਪੜਾ ਪਾਇਆ ਹੋਇਆ ਜੋਤ ਦਾ ਉੜਿਆ ਹੋਇਆ ਆਕਾਸ਼ ਉੱਤੇ ਜੋਤ ਆਕਾਸ਼ ਚ ਹੁੰਦੀ ਆਕਾਸ਼ ਨਾਲ ਸੰਬੰਧ ਹੈ ਜੋਤ ਹੋਰ ਕੀ ਹੁੰਦਾ ਜੋਤ ਦਾ ਆਕਾਸ਼ ਹੀ ਸਰੀਰ ਹੁੰਦਾ ਹੈ ਦਸੇ ਦਸਾਵਾਂ ਅੰਬਰ ਦੀਆਂ ਬੜੀਆਂ ਹੋਈਆਂ ਨੇ ਉਹਦੀਆਂ ਕਹੋ ਤੁਸੀਂ ਕੱਪੜੇ ਦਾ ਹੁੰਦਾ ਸਰੀਰ ਸਰੀਰ ਨੂੰ ਕੱਪੜੇ ਕਿਹਾ ਹੈ ਆਪਣੇ ਬਸ ਉਹਦਾ ਸਰੀਰ ਜਿਹੜਾ ਅੰਬਰ ਦਾ ਹੀ ਸਰੀਰ ਹੈ ਉੱਬਰ ਦਿਸਾਨ ਕੋ
ਦਿਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਸੁਭਾਰੋ
ਬਾਮ ਬਾਮ ਹੁੰਦਾ ਖੱਬਾ ਪਾਸਾ ਕਹਿੰਦਾ ਪਾਸਾ ਗਲ ਵਿੱਚ ਜਿਹੜੀ ਗਲ ਗਲਾ ਹੈ ਗਲ ਦਾ ਮਤਲਬ ਕੰਠ ਗਲ ਦਾ ਮਤਲਬ ਗਲ ਨਹੀਂ ਹੈ ਗਰਦਨ ਨਹੀਂ ਇਹ ਗਰਦਨ ਹੁੰਦੀ ਹੈ ਗਲ ਤੋਂ ਜਦ ਅਸੀਂ ਗਲ ਦਾ ਅਰਥ ਲਵਾਂਗੇ ਮੇਰੇ ਗਲੇ ਪੈ ਗਏ ਅੰਦਰ ਪੈ ਗਏ ਨਾ ਗਲੇ ਗਲ ਤੋਂ ਗੱਲ ਬੜੀ ਹੈ ਗੱਲ ਕਿੱਥੋਂ ਨਿਕਲਦੀ ਹੈ ਗਲ ਚੋਂ ਗਲ ਦੇ ਵਿੱਚੋਂ ਨਿਕਲਣ ਵਾਲੀ ਚੀਜ਼ ਉਹਨੂੰ ਗੱਲ ਹੈ ਗੱਲੇ ਅਸੀਂ ਚੰਗੀ ਆਚਾਰੀ ਬੁਰੀ ਜਿਹੜੀ ਅੰਦਰ ਬਾਣੀ ਸੀ ਬਾਣੀ ਅੰਦਰੋਂ ਨਿਕਲਦੀ ਆਵਾਜ਼ ਬੋਲ ਉਹ ਖੱਬੇ ਪਾਸੇ ਖਾਲੀ, ਜਦ ਖੱਬੇ ਪਾਸੇ ਜਾਂਦੀ ਹੈ ਤਾਂ ਤ੍ਰਿਕੁਟੀ ਚਲੀ ਜਾਂਦੀ ਹੈ, ਜਦ ਸੱਜੇ ਪਾਸੇ ਹੁੰਦੀ ਹੈ ਹਿਰਦੇ ਚ ਹੁੰਦੀ ਹੈ। ਜਿਹੜੀ ਗੱਲ ਹਿਰਦੇ ਸੀ ਉਹ ਪ੍ਰਗਟ ਕਰਨ ਲੱਗੀ ਬਾਹਰ, ਜਿਹੜਾ ਗਿਆਨ ਹਿਰਦੇ ਚ ਹੁੰਦਾ ਉਹਨੂੰ ਪ੍ਰਗਟ ਜਾਂ ਕਰਨਾ ਤਾਂ ਬਾਂਹ ਵਾਲੇ ਪਾਸੇ ਖੱਬੇ ਵਾਲੇ ਪਾਸੇ ਆ ਕੇ ਨਾ, ਮਨ ਵਾਲੇ ਪਾਸੇ ਆ ਕੇ ਫਿਰ ਤ੍ਰਿਕੁਟੀ ਰਾਹੀਂ ਪ੍ਰਗਟ ਹੁੰਦਾ। ਜਦ ਕਿਸੇ ਨਾਲ ਚਰਚਾ ਕਰਨੀ ਹੈ ਤ੍ਰਿਕੁਟੀ ਨਾਲ ਕਰਨੀ ਹੈ, ਤ੍ਰਿਕੁਟੀ ਦੇ ਬਿਨਾਂ ਤਾਂ ਬੋਲਿਆ ਨਹੀਂ ਜਾਣਾ। ਸਰੀਰ ਨੇ ਬੋਲਣਾ ਹੀ ਜ਼ਿਆਦਾ, ਸਰੀਰ ਨੇ ਜਦੋਂ ਬੋਲਣਾ ਜੇ ਤਾਂ ਵਿਚਾਰ ਨਾ ਫਿਰ ਤਾਂ ਤ੍ਰਿਕੁਟੀ ਦੀ ਲੋੜ ਨਹੀਂ, ਜੇ ਬੋਲਣਾ ਫਿਰ ਤ੍ਰਿਕੁਟੀ ਦੀ ਲੋੜ, ਜਾਂ ਗਿਆਨ ਚਰਚਾ ਕਰਨੀ ਹੈ ਤ੍ਰਿਕੁਟੀ ਦੀ ਲੋੜ ਹੈ। ਇਸ ਕਰਕੇ ਉਹ ਤਲਵਾਰ ਜਿਹੜੀ ਸੀ ਨਾ ਗਿਆਨ ਖੜ ਗਈ, ਖੱਬੇ ਪਾਸੇ ਕਰ ਲਈ, ਖੱਬੇ ਪਾਸੇ ਪਹਿਨਦੇ ਆਪਾਂ ਤਲਵਾਰ, ਉਹਨਾਂ ਦਾ ਜਿਹੜਾ ਉਹ ਸੱਜੇ ਪਾਸੇ, ਸਿਡਿਊ ਸੱਜੇ ਪਾਸੇ ਹੁੰਦਾ ਇੱਧਰ ਹੁੰਦਾ। ਇਸ ਕਰਕੇ ਜਦ ਉਹ ਚੱਲਦੇ ਨੇ ਨਾ ਫਿਰ ਐਂ ਐਂ ਚੱਲਦੇ ਨੇ, ਜਿਹੜੇ ਉਹ ਇੱਧਰ ਹੈ ਸਾਡੀ ਚੁੱਕੇ ਤਲਵਾਰ ਇੱਧਰ ਹੈ, ਸਾਨੂੰ ਐਂ ਗੇੜਾ ਦੇਣਾ ਚਾਹੀਦਾ, ਨਹੀਂ ਤਾਂ ਮਾਇਆ ਵਿੱਚ ਅੰਦਰ ਆ ਗਈ, ਆ ਜਿਹੜਾ ਇਸ਼ਟ ਹੈ ਬਾਹਰ ਆ ਗਿਆ। ਤਲਵਾਰ ਇਸ਼ਟ ਹੈ ਨਾ ਸਾਡਾ ਵੱਡੀ ਬੁਲਦੇ ਨਾ ਸੀ ਕਿਰਪਾ, ਜਿੱਥੇ ਸ਼ਸਤਰ ਨਾਮ ਨਮਸਕਾਰ, ਇਹ ਬਾਹਰ ਆ ਗਈ, ਸਰੀਰ ਅੰਦਰ ਆ ਗਿਆ, ਮਾਇਆ ਅੰਦਰ ਆ ਗਈ, ਅੰਦਰ ਮਾਇਆ ਆ ਗਈ, ਫਿਰ ਮਾਇਆ ਨੂੰ ਬਾਹਰ ਰੱਖਣਾ, ਸਰੀਰ ਮਾਇਆ ਦਾ ਬਾਹਰ ਰੱਖਣਾ ਸੀ ਹਿੰਦੂਆਂ ਦੀ ਰੀਸ ਕਰ ਲਈ। ਖਾਲਸਾ ਤਾਂ ਹੀ ਪ੍ਰਕਰਮਾ ਐਂ ਕਰਦੇ ਨੇ, ਸਿੱਧ ਨਿਹੰਗ ਸਿੰਘ ਐਵੇਂ ਨਹੀਂ ਕਰਦੇ, ਸਿਖਾਏ ਹੋਏ ਨੇ ਤਾਂ ਕਰਦੇ ਨੇ। ਇੱਥੇ ਸਾਧਾ ਨੇ ਆਪਣੇ ਵਾਲੀਆਂ ਸ਼ੁਰੂ ਕਰ ਲਈਆਂ, ਜਦ ਸਾਧ ਆ ਗਏ ਗੁਰਦੁਆਰਿਆਂ ਚ, ਇਹਨਾਂ ਕੋਲ ਸਾਧਾ ਵਾਲੀਆਂ ਨੇ ਪ੍ਰਕਰਮਾ, ਜਨੇਊ ਵਾਲੀਆਂ ਪ੍ਰਕਰਮਾ ਨੇ। ਹੁਣ ਇਹਨਾਂ ਨੂੰ ਜਨੇਊ ਪਾ ਲੈਣੇ ਚਾਹੀਦੇ ਨੇ ਕਿਰਪਾਨ ਲਾ ਕੇ, ਫਿਰ ਤਾਂ ਪ੍ਰਕਰਮਾ ਠੀਕ ਨੇ ਇਹ, ਜੇ ਜਨੇਊ ਇੱਧਰ ਹੋਊ ਨਾ ਸਰੀਰ ਬਾਹਰ ਆਜੂ, ਫਿਰ ਜਨੇਊ ਅੰਦਰ ਆਜੂ ਨਾ, ਜਨੇਊ ਇਸ਼ਟ ਹੈ ਦਿਆ ਕਪਾ ਸੰਤੋਖ ਸੂਤ। ਸਾਡੀ ਕਿਰਪਾਨ ਗਿਆਨ ਖੜਕ ਦੀ ਪ੍ਰਤੀਕ ਹੈ, ਗਿਆਨ ਖੜਕ ਦੀ ਨਿਸ਼ਾਨੀ ਹੈ, ਗਿਆਨ ਖੜਕ ਦਾ ਸਰੂਪ ਹੈ, ਸਰਗੁਣ ਸਰੂਪ। ਕਿਸੇ ਚੀਜ਼ ਦਾ ਆਪਾਂ ਪ੍ਰਤੀਬਿੰਬ, ਬਿੰਬ ਦਾ ਪ੍ਰਤੀਬਿੰਬ ਕਰ ਲਈਏ ਨਾ, ਪ੍ਰਤੀਬਿੰਬ ਦਾ ਬਿੰਬ ਬਣਾ ਲਈਏ, ਇਹ ਬਿੰਬ ਕੀ ਹੈ? ਬਿੰਬ ਸਾਡੇ ਕੋਲ ਗਿਆਨ ਖੜ ਗਿਆ, ਉਹਦਾ ਪ੍ਰਤੀਬਿੰਬ ਹੈ, ਉਹਦੇ ਪ੍ਰਤੀ ਇਹ ਬਿੰਬ ਬਣਾਇਆ ਹੈ। ਤਲਵਾਰ ਕਿਉਂ ਪਾਈ ਹੈ? ਇਹ ਤਾਂ ਬਾਹਰ ਦਿਖਾਵੇ ਦੀ, ਅਸਲ ਗਿਆਨ ਖੜਕਾਉਣੀ ਚਾਹੀਦੀ ਹੈ, ਬੋਲੇ ਗਿਆਨ ਖੜਕ ਪਾਈ ਹੋਣੀ ਚਾਹੀਦੀ ਹੈ, ਬਾਹਰਲੇ ਸਰੀਰ ਨੇ ਆ ਤਲਵਾਰ ਚਾਹੀਦੀ ਹੈ, ਫਿਰ ਵੀ ਸਰੀਰ ਨਾ ਹੋਏ, ਕਿਉਂਕਿ ਸਰੀਰ ਦੀ ਰਕਸ਼ਕ ਹੈ, ਭਾਵੇਂ ਸਰੀਰ ਇਹ ਚਲਾਉਂਦਾ ਇਹਨੂੰ, ਪਰ ਰੱਖਿਆ ਵਾਸਤੇ ਆਪਣੀ ਵਾਸਤੇ ਹੀ ਚਲਾਉਂਦਾ, ਸਰੀਰ ਦੀ ਰੱਖਿਆ ਵਾਸਤੇ ਤਲਵਾਰ ਵਰਤਦੇ ਆਪਾਂ। ਰਕਸ਼ਕ ਚੀਜ਼ ਜਿਹੜੀ ਹੁੰਦੀ ਹੈ, ਰੱਖਿਆ ਕਰਨ ਵਾਲੀ ਵਸਤੂ ਜਿਹਦੀ ਰੱਖਿਆ ਕਰਦੀ ਹੈ, ਉਹਦੇ ਨਾਲ ਸ੍ਰੇਸ਼ਟੀ ਜ਼ਰੂਰ ਹੁੰਦੀ ਹੈ। ਜਿਹੜੀ ਚੀਜ਼ ਰੱਖਿਆ ਕਰਦੀ ਹੈ, ਜਿਹਦੀ ਰੱਖਿਆ ਕਰਦੀ ਹੈ, ਉਹਦੇ ਨਾਲ ਸ੍ਰੇਸ਼ਟੀ ਜ਼ਰੂਰ ਹੁੰਦੀ ਹੈ, ਸ੍ਰੇਸ਼ਟੀ ਹੋਊ ਉਹਦੇ ਨਾਲ, ਤਾਂ ਹੀ ਰੱਖਿਆ ਕਰੂ, ਨਹੀਂ ਆਪਣੀ ਰੱਖਿਆ ਆਪੇ ਕਰ ਲਵੇ, ਫਿਰ ਆਪਣੀ ਰੱਖਿਆ ਆਪੇ ਕਰ ਲਵੇ, ਜੇ ਉਹੀ ਸ੍ਰੇਸ਼ਟ ਹੈ ਫਿਰ ਆਪਣੀ ਰੱਖਿਆ ਆਪ ਕਰ ਲਵੇ। ਰੱਖਿਆ ਕਰਨ ਵਾਲੀ ਚੀਜ਼ ਸ੍ਰੇਸ਼ਟ ਹੁੰਦੀ ਜੋ। ਇਸ ਕਰਕੇ ਸ਼ਾਸਤਰ ਨਾਮ ਵਾਲਾ ਦੇ ਵਿੱਚ ਜਿੱਥੇ ਸ਼ਾਸਤਰ ਨਾਮ ਨਮਸਕਾਰ ਤੋਂ, ਜਿੱਥੇ ਸ਼ਾਸਤਰ ਭੇਮ ਨਮਸਕਾਰ ਤੇ ਹੋ, ਕਿਉਂਕਿ ਇਹ ਜਿਹੜੀ ਲੜਾਈ ਹੈਗੀ ਗਿਆਨ ਖੜਕ ਦੀ, ਜਿਹੜੀ ਲੜਾਈ ਹੈਗੀ ਗਿਆਨ ਚਰਚਾ ਦੀ, ਉਹਦੇ ਵਿੱਚ ਵੀ ਹਥਿਆਰੇ ਨੇ ਕਿਸਮ ਦੇ ਕਾਬੂ ਨੇ, ਬਰੀਕ ਤੋਂ ਬਰੀਕ ਫਰਕ ਜਿਹੜਾ ਭਰਮ ਦਾ ਹੈ ਉਹ ਵੀ ਫੜ ਲੈਣਾ, ਜਾ ਕੇ ਤੀਰ ਦੀ ਮੁਖੀ ਨਾਲ ਕੱਢ ਲੈਣਾ, ਵੀ ਆ ਲੈ ਇੱਥੇ ਤੇਰੇ ਕੱਚੇ, ਜਿੱਥੇ ਕੱਚ ਹੈ ਉਹ ਕੱਚੇ ਕੱਢ ਲੈਣ, ਗੱਲ ਜਿੱਥੇ ਗੱਲ ਵਿੱਚ ਕੱਚ ਹੈ ਉਹ ਕੱਚ ਫੜ ਲੈਣਾ, ਜਾ ਕੇ ਆਹ ਕੱਚ ਹੈ ਇੱਥੇ ਗੱਲ, ਕੱਚ ਉਹੀ ਕਮਜ਼ੋਰੀ ਹੈ, ਜਿੰਨਾ ਝੂਠ ਹੈ ਉਹਨਾਂ ਲੱਭ ਲੈਣ, ਉਹ ਸੂਈ ਦੇ ਰੱਗੇ ਜਿੰਨਾ ਵੀ ਹੋ ਸਕਦਾ, ਤਿਲ ਜਿੰਨਾ ਵੀ ਹੋ ਸਕਦਾ, ਤਿਲ ਤਿਲ ਕੱਟੀ ਹੈ ਨਾਮ ਦੇ ਨਾਲ, ਤਿਲ ਜਿੰਨਾ ਵੀ ਨਹੀਂ ਭਰਵਣਾ, ਪਰ ਚੱਲ ਜਾਣਾ ਵੀ ਹੋ ਸਕਦਾ।
ਮੁੰਡ ਕੀ ਮਾਲ ਦਿਸਾਨ ਕੇ ਅੰਬਰ,
ਮੁੰਡ ਕੀ ਮਾਲ ਦਿਸਾਨ ਕੇ ਅੰਬਰ,
ਬਾਮ ਕਰਿਓ ਗੱਲ ਮੈਂ ਸੰਭਾਲੂ,
ਬਾਮ ਕਰਿਓ ਜਿਹੜੀ ਭਾਰੀ ਤਲਵਾਰ ਸੀ ਤੇਰੇ ਕੋਲ, ਗਿਆਨ ਖੜ ਦੀ ਜਿਹੜੀ ਬਹੁਤ ਸ਼ਕਤੀਸ਼ਾਲੀ ਸੀ, ਭਾਰੋ ਦਾ ਮਤਲਬ ਬਦਲ ਚ ਭਾਰੋ ਨੀ ਹੈ, ਭਾਰੋ ਠਾਕਰ ਵੀ ਕਿਹਾ ਹੋਇਆ, ਭਾਰੋ ਠਾਕਰ ਨੀ ਕਿਹਾ ਹੋਇਆ, ਭਾਰੋ ਦਾ ਮਤਲਬ ਵਜ਼ਨਦਾਰ ਥੋੜੀ ਹੁੰਦਾ, ਪਰ ਉਹਨਾਂ ਨੇ ਛੱਤੀ ਜਾ ਲਈ ਹੁੰਦਾ ਸਾਰੇ, ਆਪਾਂ ਕਹਿੰਦਾ ਭਾਰੂ ਪੈ ਗਿਆ ਉਹਦੇ ਤੇ, ਭਾਰੂ ਪੈ ਗਿਆ ਉਹਦੇ ਤੇ, ਤੂੰ ਸਾਰਿਆਂ ਨਾਲ ਭਾਰੂ ਆ ਸਾਰਿਆਂ ਦੇ ਉੱਤੇ, ਕੋਈ ਸ਼ਕਤੀਸ਼ਾਲੀ ਨਹੀਂ ਹੈ ਤੇਰੀ ਜਿਹੜੀ ਖੜਗਾ ਹੈ ਗਿਆਨ ਖੜਗਾ, ਸਾਰਿਆਂ ਤੇ ਭਾਰੂ ਹੈ, ਕਲੀ ਉਹ ਸਾਰੀ ਸ੍ਰਿਸ਼ਟੀ ਤੇ ਭਾਰੂ ਹੈ, ਸਾਰੇ ਇਕੱਠੇ ਹੋ ਗਏ ਜਾਣ ਉਹਨਾਂ ਤੋਂ ਭਾਰੂ ਹੈ, ਇਹ ਮਦਨਦਾਰ ਨਹੀਂ ਹੁੰਦਾ ਇਹਦਾ ਅਰਥ, ਸ਼ਕਤੀਸ਼ਾਲੀ ਹੁੰਦਾ ਭਾਰੂ ਦਾ ਅਰਥ, ਉਹ ਲਫ਼ਜ਼ ਨੂੰ ਅਸੀਂ ਕਿਸ ਸੈਂਸ ਵਿੱਚ ਵਰਤਦੇ ਹਾਂ ਉਹ ਅਲੱਗ ਗੱਲ ਹੈ, ਅਸੀਂ ਅਲੱਗ ਅਲੱਗ ਸੈਂਸਾਂ 'ਚ ਵਰਤਣ ਲੱਗ ਜਾਂਦੇ ਹਾਂ, ਪਰ ਇੱਥੇ ਭਾਰੋ ਦਾ ਅਰਥ ਸ਼ਕਤੀ ਹੈ, ਭਾਰੂ ਪੈ ਜਾਂਦੀ ਹੈ, ਉਹ ਚੜ ਚੜ ਕਹਿੰਦਾ ਵੀ ਉਹ ਤੇ ਭਾਰੀ ਪੈ ਗਿਆ, ਵਕੀਲ ਦੂਜੇ ਵਕੀਲ ਤੇ ਭਾਰੀ ਪੈ ਗਿਆ।
ਲੋਚਨ ਲਾਲ ਕਰਾਲ ਦਪੈਣ ਦੋ ਭਾਲ ਬਿਰਾਜਤ ਹੈ ਅਨਿਆਰੋ,
ਜਿਸ ਵਕਤ ਚੰਡੀ ਜਿਸ ਵਕਤ ਗੁਰਮੁਖ ਗਿਆਨ ਮਤਲਬ ਆਉਂਦਾ ਨਾ ਗਿਆਨ ਚਰਚਾ 'ਚ ਬੁਦਾਨ 'ਚ, ਇਹ ਉਸ ਵੇਲੇ ਦਾ ਨਕਸ਼ਾ, ਇਹ ਗੱਲ ਹੈ ਇੱਕ ਪਾਸੇ ਗੁਰਮੁਖ ਹੈ ਕੋਈ, ਇੱਕ ਪਾਸੇ ਭਰਮ ਗਿਆਨੀ ਨੇ, ਦੋਵੇਂ ਆ ਗਏ ਮੈਦਾਨ ਚ ਗਿਆਨ ਚਰਚਾ ਨੂੰ, ਗੱਲ ਹੁਣ ਇਹ ਹੈ ਕੋਈ ਲੜਾਈ ਨਹੀਂ ਹੈ, ਗਿਆਨ ਚਰਚਾ ਗੁਰੂ ਨਾਨਕ ਕਰਦੇ ਨਹੀਂ ਰਹੇ, ਭਗਤ ਕਰਦੇ ਨਹੀਂ ਰਹੇ, ਇਹ ਲੜਾਈ ਵਿਚਾਰਾਂ ਦੀ ਲੜਾਈ ਹੈ, ਲੜਾਈ ਮਤਲਬ ਹੈ ਫਿਲੋਸਫੀਕਲ ਲੜਾਈ ਹੈ, ਵਿਚਾਰਧਾਰਾ ਦੀ ਲੜਾਈ ਹੈ, ਸੱਚ ਤੱਕ ਪਹੁੰਚਣ ਦੀ ਲੜਾਈ ਹੈ, ਯਾਨੀ ਕੁਛ ਇਹਨੂੰ ਵਿਚਾਰ ਚਰਚਾ ਹੀ ਕਹਾਂਗੇ, ਲੜਾਈ ਨਹੀਂ ਕਹਾਂਗੇ, ਵਿਚਾਰ ਚਰਚਾ, ਵਿਚਾਰ ਚਰਚਾ ਵੀ ਲੜਾਈ ਵਰਗੀ ਉਹ ਗੱਲ ਹੁੰਦੀ ਹੈ, ਚਰਚਾ ਹੀ ਤਾਂ ਹੈ ਜੇ ਇੱਕ ਦੂਏ ਦੇ ਵਿਰੋਧੀ ਵਿਚਾਰ ਨੇ, ਜੇ ਵਿਚਾਰ ਵਿਰੋਧੀ ਨਹੀਂ ਉਹਦੀ ਚਰਚਾ ਕਰਦੀ ਹੈ, ਫਿਰ ਤਾਂ ਚਰਚਾ ਹੈ ਹੀ ਨਹੀਂ, ਚਰਚਾ ਉੱਥੇ ਹੁੰਦੀ ਹੈ ਜਿਸ ਵਕਤ ਕੋਈ ਇੱਕ ਆਦਮੀ ਦੂਸਰੇ ਵਿਚਾਰ ਤੇ ਇਨਸਿਸਟ ਕਰੇ, ਖੜਾ ਹੋਵੇ ਫਰਮਾਇਆ ਵੀ ਨਹੀਂ ਇਹੀ ਠੀਕ ਹੈ, ਉਹ ਠੀਕ ਹੋਵੇ ਨਾ, ਉੱਥੇ ਇਹ ਲੜਾਈ ਵਰਗੀ ਪੋਜੀਸ਼ਨ ਬਣ ਜਾਂਦੀ। ਲੋਚਨ ਲਾਲ
ਕਰਾਲ ਦਪੈਣ,
ਕਰਾਲ ਦਪੈਣ ਜਿਹਦਾ ਯੁੱਧ ਦੇ ਵਿੱਚ ਕਰਾਲ ਉਹਨਾਂ ਨੂੰ ਲੱਗਦੇ ਨੇ, ਦੇਖੋ ਉਹਨਾਂ ਨੂੰ ਕਰਾਲ ਲੱਗਦੇ ਨੇ, ਕਿਉਂਕਿ ਜਿਹੜੇ ਆਦਮੀ ਹੰਕਾਰੀ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਆਮ ਆਦਮੀ ਨੂੰ ਭੈ ਲੱਗਦੀ ਹੈ, ਉਹਨਾਂ ਦੀ ਤੱਕੜੀ ਐਸੀ ਹੁੰਦੀ ਹੈ, ਦ੍ਰਿਸ਼ਟੀ ਐਸੀ ਹੁੰਦੀ ਹੈ, ਵੱਡੇ ਹੰਕਾਰੀ ਆਦਮੀ ਜਿਹੜੇ ਵੱਡੇ ਵੱਡੇ ਰਾਜੇ ਹੋਣ ਚਾਹੇ ਕੋਈ ਸੰਤ ਹੋਣ, ਉਹਨਾਂ ਵੱਲ ਕੋਈ ਝਾਕ ਨਹੀਂ ਸਕਦਾ, ਇਹੋ ਜਿਹਾ ਉਹਨਾਂ ਦਾ ਝਾਕਣ ਦਾ ਦੂਰੇ ਵੱਲ ਰੋਹ ਪਾਉਣ ਦਾ ਤਰੀਕਾ ਹੁੰਦਾ, ਹੰਕਾਰ ਵੱਲ ਵੀ ਨਹੀਂ ਝਾਕ ਹੁੰਦਾ ਤੇ ਬ੍ਰਹਮ ਆਤਮ ਗਿਆਨ ਵੱਲ ਵੀ ਨਹੀਂ ਝਾਕ, ਦੋਵੇਂ ਟਕਰਾ ਕੇ ਹੋਮੇ ਨਾਵੇ ਨਾਲ
ਵਿਰੋਧ ਹੈ,
ਵਿਰੋਧ ਹੈ ਤਾਂ ਹੀ ਹੋਮੇ ਨਾਵੇ ਨਾਲ ਵਿਰੋਧ ਹੈ, ਉਹ ਵੀ ਓਡਾ ਹੀ ਸ਼ਕਤੀਸ਼ਾਲੀ ਹੈ, ਇਹ ਵੀ ਓਡਾ ਹੀ ਸ਼ਕਤੀਸ਼ਾਲੀ, ਸੰਸਾਰ ਨੂੰ ਦੋਵੇਂ ਨਹੀਂ ਝਾਕਣ ਦਿੰਦੇ ਆਪਣੇ ਵੱਲ, ਸੰਸਾਰੀ ਆਦਮੀ ਦੀ ਹਿੰਮਤ ਨਹੀਂ ਦੋਹਾਂ ਵੱਲ ਝਾਕਦੀ, ਹੁਣ ਹੰਕਾਰੀ ਨੂੰ ਭਰਮ ਹੋ ਗਿਆ ਵੀ ਮੇਰੇ ਵੱਲ ਤਾਂ ਕੋਈ ਝਾਕ ਨਹੀਂ ਸਕਦਾ, ਆਪਾਂ ਕਹਿ ਨਹੀਂ ਦਿੰਦੇ ਮੇਰੇ ਵੱਲ ਤਾਂ ਕੋਈ ਝਾਕ ਨਹੀਂ ਸਕਦਾ, ਤੇਰੀ ਅੱਖਾਂ 'ਚ ਅੱਖਾਂ ਪਾ ਕੇ ਦੇਖ ਹੋ ਨਹੀਂ ਸਕਦਾ, ਭੈ ਭੀਤ ਹੋ ਜਾਂਦਾ, ਇਹ ਹੰਕਾਰ ਦਾ ਜੋ ਡਾਕੂ ਦੇਖੇ ਹੋਣਗੇ ਬੜੇ ਬੜੇ, ਉਹਦੇ ਵੱਲ ਆਦਮੀ ਝਾਕ ਨਹੀਂ ਸਕਦਾ, ਕਮਜ਼ੋਰ ਆਦਮੀ ਨਹੀਂ ਝਾਕਦਾ, ਉਹਦੀਆਂ ਅੱਖਾਂ ਦੇ ਵਿੱਚ ਕੀ ਹੁੰਦਾ, ਅੱਖਾਂ ਦੇ ਵਿੱਚ ਕਾਲ ਹੁੰਦਾ, ਉਹਦੇ ਆਦਮੀ ਡਰਦਾ ਵੀ ਇਹਦਾ ਕੀ ਇਹਨੇ ਤਾਂ ਗੋਲੀਆਂ ਮਾਰ ਦੇਣੀ, ਉਹ ਤਾਂ ਡਰਦਾ ਹੁੰਦਾ, ਇਹਦਾ ਕਰੂਰ ਆਦਮੀ ਹੈ, ਕਰੂਰ ਆਦਮੀ ਦੀ ਨਿਗਾਹ ਵੀ ਭੈੜੀ ਹੁੰਦੀ ਹੈ, ਇਹ ਵੀ ਪੁਲਿਸ ਵਾਲੇ ਆ ਜਿਹੜੇ ਥੜ ਥੁੜੇਦਾਰ ਹੁੰਦੇ ਨੇ ਉਹਦੇ ਘੂਰਦੇ ਰਿਹਾ, ਕਹਿੰਦਾ ਅੱਖਾਂ ਅੱਖਾਂ 'ਚ ਘੂਰਦਾ, ਇਹ ਜਿਹੜੇ ਹੁੰਦੇ ਨੇ ਹੰਕਾਰੀ ਇਹਨਾਂ ਦੀ ਅੱਖਾਂ 'ਚ ਘੂਰ ਹੁੰਦੀ ਹੈ, ਘੂਰ ਸੰਸਾਰ ਨੂੰ ਡਰਾ ਕੇ ਹਲੋੜ, ਬ੍ਰਹਮਗਿਆਨੀ ਦੀ ਅੱਖਾਂ 'ਚ ਘੂਰ ਨਹੀਂ ਹੁੰਦੀ, ਉਹਦੀ ਦ੍ਰਿਸ਼ਟੀ 'ਚ ਕੀ ਹੁੰਦਾ, ਉਹਦੀ ਦ੍ਰਿਸ਼ਟੀ